ओंकार सतनाम कर्ता पुरुष निर्भव निर्वैर अकाल मूरत अजूनी सैभं गुरु प्रसाद कहां तुच्छ प्रभु बुद्ध हमारी वर्णन सके महिमा जो तिहारी हम ना सिफते कर सकत तुम्हारी आप लेओ तुम कथा सुधारी कहां लगे यो कीट बखाने महिमा तो तू ही प्रभु जाने पिता जन्म ज्यों पूत न पावे कहां तवन का भेद बतावे। सन्मान्य गुरु रूप साध संग जीओ गुरुदेव दी फतेह प्रवान करने वाहिगुरु जी का खालसा वाहिगुरु जी की फतेह। धन गुरु गोविंद सिंह जी महाराज का एक पावन पवित्र वाक शब्द जो करीबन करीबन सत्संगियां नू कंठ है कंठ होवेगा। उस शब्द दियां सिर्फ दो पंक्तियां दी विचार इस वक्त आप जी दे सामने रखण दी एक निमाणी कोशिश कर रहे हैं। पंक्तियां जानियां पहचानियां दोरावां। रे मन ऐसो कर सन्यासा बन से सदन सभय कर समझो मन ही माहे उदासा। इस प्रकरण नु मैं इस वास्ते छिड़िया कल ज्ञानी साधु सिंह जूना ने इथों दे मुंतजिम इंतजामिया रात नु कहण लगे बहुत सारियां संगतां पुछदियां नाम जपना की ए नाम की जिस दी इतनी चर्चा है। वास्तविक एक ही है जपना ते जपन दी बिरती दा पैदा होना इन्हां दो भावां नु मैं गालबन अज या दो दिनां विच संपूर्ण करन दी कोशिश कर रहे हां। रे मन ऐसो कर सन्यासा। इतनी गल ते स्पष्ट है कि धन गुरु गोविंद सिंह जी महाराज ने भी कबूल कर लिया सन्यासी होए बिना परमात्मा दी प्राप्ति नहीं ते सन्यासी ओ हुंदा जो उदासी होवे मन ही माहे उदासा। सन्यास उदास बिरतियां ते खड़ा है। जो इस जीवन तो उदास नहीं है वो परम जीवन दी तलाश नहीं करेगा सवाल ही नहीं पैदा होंदा। जो पदार्थां तो उदास नहीं है वो परमात्मा दी तलाश नहीं करेगा हो ही नहीं सकता। जो संसार तो उदास नहीं है वो निरंकार दी तलाश नहीं करेगा। जो परिवार तो उदास नहीं है करतार दी तलाश नहीं करेगा। एक स्पष्ट शर्त या गल। धन गुरु नानक देव जी महाराज दे वड्डे साहिबजादे बाबा श्री चंद जिन्हां ने और जिन्हां दी उम्मत ने सारे देश ते कुछ विदेशां च ईरान अफगानिस्तान विच गुरु नानक पंथ दा प्रचार कीता पुराने मिशनरी होई सन। उन्होंने जिस पंथ नूं जन्म दिता उन्हां नूं कहिंदे सन उदासी। उदासी जन्म तो ही बाबा श्री चंद उदासी सन। कोई पूर्वले संस्कार कोई पूर्वली तपस्या। आखिर गुरु नानक दे घर विच आवना ते उन्हां दा साहिबजादा बनना कोई मामूली आत्मा ते आ नहीं सकदी सी। तो पिछले कोई जोगी लगदे सन जन्म तो ही उदास। तो हुण मैं दोहरावा, ये उदासी ते सन्यासी दो शब्द गुरु गोबिंद सिंह जी महाराज ने वरते ने। रे मन ऐसो कर सन्यासा, बन से सदन सब है कर समझो, मन ही माहे उदासा। धन गुरु नानक देव जी महाराज दे बोल रामकली राग दे अंदर, रामकली मल्ला पहला। पातशाह कहिंदे ने जित दर वसे कवन दर कहिए, दरा भीतर दर कवन लहे, जिस दर कारण फिरा उदासी, सो दर कोई आए कहे। उदास होके जिस दर दी मैं तलाश कर रहा, कोई मैनू दसे वो दर किथे। ते हुण मैं फिर दोहरावा, उदास होए बिना, अपने घर तो उदास होए बिना परमात्मा दे घर की तलाश करनी औखी है। जो पदार्थां तो उदास नहीं, परमात्मा की तलाश नहीं करेगा। जो इस जीवन तो उदास नहीं, परम जीवन की तलाश नहीं करेगा। जो ये कह रहे ए जग मिठा अगला कन डिठा, जो इस संसार तो उदास नहीं, वो निरंकार की तलाश नहीं करेगा। या इंज कह लो, निरंकार की तलाश ही उन्हां मनुखा ने की जो इस जीवन तो, इस संसार तो, इन्हां पदार्थों तो उदास सन। पहला मुगल सम्राट बाबर, उहदा एक शेर, वह कहिंदा रोजो नो बहारो मैं व दिल रो बा खुशस्त, बाबर ब ऐश कोश के आलम दोबारा ने, खा ले पी ले नित नवियां अयाशियां कर ले। अगली दुनिया किसने देखी है, ये दुनिया फिर मिलनी है। बाबर उदी सोचनी तो ही पता चलता कि उदी तर्ज जिंदगी की सी, उसका जीवन की सी। एक कहिंदा रोज ओ नो बहारो मैं ब दिल रो बा खुशस्त, मैं शराब नु कहिंदे ने, रोज ओ नो बहारो मैं व दिल रुबा खुश अस्त, बाबर ब ऐश कोश के आलम दोबारा ने, ऐश कर ले, हर तरह दिया मौजा मान ले, ये दुनिया फिर लभनी है। बाबर इस दुनिया तो उदास नहीं, इस वास्ते वो दीन दी तलाश नहीं कर सकता। बाबर इस जीवन तो उदास नहीं है, इस वास्ते वो परम जीवन दी तलाश नहीं कर सकता। और उदास होए बिना तलाश करनी बड़ी औखी, उदास वृत्ति चाहिए। हुण मैं अर्ज करा, ये जिहड़ी उदास वृत्ति है, ये दो कारणां करके पैदा हो सकती है। या तो संसार तो कोई चोट लग जाए, बड़ी गहरी बेइज्जती हो जाए, दिवालिया हो जाए मनुख, कोई शरीरक रोग आण के चंबड़े, काटा पै गया, कोई होर दूर घटना घट गई है, कोई अजीज अकारब संबंधी रुखसत हो गया, चलाना कर गया, चोट लग गई गहरी, इन्हां हादसों करके मन उदास हो सकता है। और उदास होया मन सन्यस्त हो सकता है, सन्यासी हो सकता है, तलाश ते चल सकता है। या फिर कीर्तन सुन के, कथा सुन के, महाराज दी बाणी सुन के, ते बाणी चोट कर जाए हिरदे ते, जैसे उस दिन अर्ज कीती सी, अंतर प्यास उठी प्रभ केरी, सुन गुरु बचन मन तीर लगैया। शब्द चोट कर जाए, कीर्तन चोट कर जाए, कथा चोट कर जाए, ते उस चोट तो मन उदास हो जाए। उदास बंदा ही तलाश करेगा। पर ये जिहड़ी संसार तो चोट लगती है, तो उस तो जिहड़ियां उदासीन वृत्तियां जन्म लैंदियां ने, कुछ खतरा भी है। हो सकदा है मनुख खुद नूं बदलण दी थां ते खुद नूं खत्म करन दी सोच लवे। उदास बंदा खुद नूं खत्म करन दी भी सोच लैंदा, की करना है जी के। हो सकदा आत्म क्रांति दी थां ते आत्म हत्या करे। पता है आत्म हत्या कौन करदा है? उदास मनुख। आत्म क्रांति कौन करदा है? उदास मनुख। ਖੁਦ ਨੂੰ ਬਦਲਦਾ ਕੌਣ ਹੈ? ਉਦਾਸ ਮਨੁੱਖ। ਖੁਦ ਨੂੰ ਖਤਮ ਕੌਣ ਕਰਦਾ ਹੈ? ਉਦਾਸ ਮਨੁੱਖ। ਸਾਰੀ ਦੁਨੀਆਂ ਵਿੱਚ ਲੋਕ ਸੁਸਾਈਡ ਕਰਦੇ ਨੇ, ਸਾਰੀ ਦੁਨੀਆਂ 'ਚ ਕੋਈ ਐਸਾ ਮੁਲਕ ਨਹੀਂ ਜਿੱਥੇ ਖੁਦਕਸ਼ੀ ਨਹੀਂ ਹੈ, ਆਤਮ ਹੱਤਿਆ ਨਹੀਂ ਹੈ। ਔਰ ਸਭ ਤੋਂ ਜ਼ਿਆਦਾ ਅਮੈਰੀਕਾ ਦੇ 'ਚ ਹੈ, ਜਦਕਿ ਸਭ ਤੋਂ ਜ਼ਿਆਦਾ ਸੰਪੰਨ ਦੇਸ਼। ਉਦਾਸੀਨਤਾ ਘੇਰ ਲੈਂਦੀ ਹੈ, ਉਦਾਸ, ਨਿਰਾਸ਼, ਤਾਂ ਫਿਰ ਕੁਛ ਚਾਰਾ ਨਹੀਂ ਦਿਖਾਈ ਦਿੰਦਾ। ਕੀ ਕਰਨਾ ਜੀ ਕੇ, ਇਹ ਬੋਝ ਢੋ ਕੇ ਕੀ ਕਰਨਾ, ਇਹ ਭਾਰ ਢੋ ਕੇ ਕੀ ਕਰਨਾ? ਉਸ ਹਾਲਤ ਦੇ ਜਦ ਕੋਈ ਚੋਟ ਲੱਗੀ ਆਉਂਦੀ ਹੈ ਤੇ ਮਨੁੱਖ ਉਦਾਸ ਹੋ ਜਾਂਦਾ ਹੈ, ਖੁਦ ਨੂੰ ਖਤਮ ਕਰਨ ਦੀ ਸੋਚ ਲੈਂਦਾ ਹੈ। ਜਿਨ੍ਹਾਂ ਮਨੋਵਿਗਿਆਨਕਾਂ ਨੇ, ਮਨੋਚਿੰਤਕ ਲੋਕਾਂ ਨੇ ਖੁਦ ਹੀ ਖੁਦਕਸ਼ੀ ਕਰਨ ਵਾਲਿਆਂ ਦੇ ਮਨ ਦਾ ਅਧਿਐਨ ਕੀਤਾ, ਜਿਹੜੇ ਬਚ ਗਏ, ਖੁਦਕਸ਼ੀ ਕਰਨ ਦੇ ਸਫਲ ਨਾ ਹੋ ਸਕੇ, ਉਨ੍ਹਾਂ ਨੇ ਉਸ ਘੜੀ ਦੇ ਖੁਦਕਸ਼ੀ ਕਰਨ ਦੀ ਸੋਚੀ, ਆਪਣੀ ਜੋ ਹੈ ਆਤਮ ਹੱਤਿਆ ਕਰਨ ਦੀ ਸੋਚੀ, ਜਦੋਂ ਬਿਲਕੁਲ ਉਦਾਸ ਹੋ ਗਏ। ਬਿਲਕੁਲ ਸੰਸਾਰ ਤੋਂ ਚੋਟ ਖਾ ਕੇ ਮਨ ਉਦਾਸ ਹੋਵੇ, ਖਤਰਾ ਹੈ। ਹੋ ਸਕਦਾ ਖੁਦ ਨੂੰ ਬਦਲਣ ਦੀ ਥਾਂ ਤੇ ਖੁਦ ਨੂੰ ਖਤਮ ਕਰ ਬੈਠੇ, ਆਤਮ ਕ੍ਰਾਂਤੀ ਦੀ ਥਾਂ ਤੇ ਆਤਮ ਹੱਤਿਆ ਕਰ ਬੈਠੇ। ਆਤਮ ਕ੍ਰਾਂਤੀ ਵੀ ਉਦਾਸ ਮਨੁੱਖ ਕਰਦਾ, ਆਤਮ ਹੱਤਿਆ ਵੀ ਉਦਾਸ ਮਨੁੱਖ ਕਰਦਾ। ਖੁਦ ਨੂੰ ਬਦਲਦਾ ਵੀ ਮਨੁੱਖ ਹੈ, ਖੁਦ ਨੂੰ ਖਤਮ ਕਰਦਾ ਵੀ ਉਦਾਸ ਮਨੁੱਖ ਹੈ। ਔਰ ਉਦਾਸ ਬਿਰਤੀ ਦੇ 'ਚ ਇਹ ਦੋ ਖਿਆਲ ਉਤਪੰਨ ਹੋਣ ਦੇ, ਅਗਰ ਸੰਸਾਰ ਤੋਂ ਚੋਟ ਖਾ ਕੇ ਇਹ ਉਦਾਸ ਹੋਇਆ, ਖੁਦ ਨੂੰ ਬਦਲਣ ਦੀ ਵੀ ਸੋਚ ਸਕਦਾ ਹੈ, ਵੀ ਜਿਸ ਢੰਗ ਨਾਲ ਮੈਂ ਜੀ ਰਿਹਾ ਨਹੀਂ ਜੀਵਣਾ, ਜੈਸਾ ਮੈਂ ਜੀ ਰਿਹਾ ਨਹੀਂ ਜੀਵਣਾ, ਆਪਣੀ ਜ਼ਿੰਦਗੀ ਨੂੰ ਬਦਲਣਾ, ਜਾਂ ਜੈਸਾ ਮੈਂ ਜੀ ਰਿਹਾ ਨਹੀਂ ਜੀਵਣਾ, ਮੈਂ ਖਤਮ ਕਰਨਾ, ਮੈਂ ਨਹੀਂ ਜੀਵਣਾ। ਆਪ ਸੁਣ ਕੇ ਹੈਰਾਨ ਹੋ ਗਏ। ਮਨੋਚਿੰਤਕ ਤੇ ਇਹ ਕਹਿੰਦੇ ਨੇ ਕਿ ਦੁਨੀਆਂ 'ਚ ਇਸ ਤਰ੍ਹਾਂ ਦਾ ਮਨੁੱਖ ਲੱਭਣਾ ਹੀ ਬੜਾ ਔਖਾ ਹੈ, ਜਿਸਨੇ ਕਿਸੇ ਵਕਤ ਐਸਾ ਨਾ ਸੋਚਿਆ ਹੋਵੇ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਨਾਲੋਂ ਤੇ ਮੌਤ ਚੰਗੀ, ਮਰ ਜਾਈਏ। ਕਿਉਂਕਿ ਰੂਹੇ ਜ਼ਮੀਨ ਦੇ 'ਚ ਮਨੁੱਖ ਜ਼ਮੀਨ ਤੇ ਆ ਕੇ ਕਦੀ ਕਦਾਈ ਇਸ ਤਰ੍ਹਾਂ ਦੇ ਹਾਦਸੇ ਤੋਂ ਰੋਨੁਮਾ ਹੋ ਹੀ ਜਾਂਦਾ, ਐਸਾ ਹਾਦਸਾ ਉਸ ਨੂੰ ਗਹਿਰੀ ਲੈਂਦਾ, ਜਦ ਬਿਲਕੁਲ ਉਦਾਸ ਹੋ ਜਾਂਦਾ ਤੇ ਕਹਿ ਦਿੰਦਾ ਇਸ ਜੀਵਨ ਨਾਲੋਂ ਤੇ ਮੌਤ ਚੰਗੀ। ਬਹਾਦਰ ਸ਼ਾਹ ਜ਼ਫਰ ਆਖਰੀ ਮੁਗਲ ਸਮਰਾਟ, ਉਸਦਾ ਇੱਕ ਦਰਬਾਰੀ ਸ਼ਾਇਰ ਹੋਇਆ ਹਕੀਮ ਮੋਮਨ ਖਾਨ ਮੋਮਨ, ਬੜਾ ਸਿਆਣਾ, ਹਕੀਮ ਵੀ ਸੀ, ਫਕੀਰ ਵੀ ਸੀ ਤੇ ਸ਼ਾਇਰ ਵੀ ਸੀ। ਤਿੰਨ ਖੂਬੀਆਂ ਸਨ ਉਹਦੇ ਕੋਲ, ਹਕੀਮ ਸੀ, ਫਿਰ ਫਕੀਰ ਸੀ, ਫਿਰ ਸ਼ਾਇਰ ਸੀ। ਬਹਾਦਰ ਸ਼ਾਹ ਜ਼ਫਰ ਉਸਦਾ ਬਹੁਤ ਸਨਮਾਨ ਕਰਦਾ ਸੀ, ਸਤਿਕਾਰ ਕਰਦਾ ਸੀ। ਉਹ ਆਪਣੀ ਇੱਕ ਨਜ਼ਮ ਵਿੱਚ ਕਹਿੰਦਾ, ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਂਗੇ, ਪਰ ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦਾ ਘਬਰਾਹਟ ਦੇ 'ਚ ਉਦਾਸੀਨ ਬਿਰਤੀ ਜਦ ਪੈਦਾ ਹੁੰਦੀ ਹੈ ਤੋ ਸੋਚ ਲੈਂਦਾ ਮਰ ਜਾਵਾਂ, ਖੁਦਕਸ਼ੀ ਕਰ ਲਵਾਂ, ਕੀ ਕਰਨਾ ਜੀ ਕੇ, ਇਹਦੀ ਜ਼ਿੰਦਗੀ ਬੋਝ ਹੋ ਗਈ, ਉਦਾਸ ਜ਼ਿੰਦਗੀ ਤੇ ਭਾਰ ਹੋ ਗਈ ਹੈ, ਕਿਸ ਤਰ੍ਹਾਂ ਡੋਈਏ। ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਂਗੇ, ਪਰ ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਫਿਰ ਕਹਿੰਦਾ ਮੇਰੀ ਅਕਲ ਕਹਿੰਦੀ ਹੈ ਜੇ ਮਰ ਕੇ ਵੀ ਚੈਨ ਨਾ ਮਿਲਿਆ, ਸਕੂਨ ਨਾ ਮਿਲਿਆ, ਫਿਰ ਮਰ ਕੇ ਵੀ ਸ਼ਾਂਤੀ ਨਾ ਮਿਲੀ ਤੇ ਫਿਰ ਕੀ ਗਰੰਟੀ ਕਿ ਮਰ ਕੇ ਸ਼ਾਂਤੀ ਮਿਲੇਗੀ, ਮਰ ਕੇ ਸਕੂਨ ਮਿਲੇਗਾ, ਇਸਦਾ ਕੀ ਪਤਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵੀ ਫੈਸਲਾ ਹੈ, ਜਿਹਨੂੰ ਜੀਵਦਿਆਂ ਜੀ ਸ਼ਾਂਤੀ ਨਹੀਂ ਮਿਲੀ ਉਹਨੂੰ ਮਰ ਕੇ ਨਹੀਂ ਮਿਲਣੀ, ਜਿਹਨੂੰ ਜੀਵਦਿਆਂ ਜੀ ਮੁਕਤੀ ਨਹੀਂ ਮਿਲੀ ਉਹਨੂੰ ਮਰ ਕੇ ਨਹੀਂ ਮਿਲੇਗੀ, ਜੋ ਜੀਵਦਿਆਂ ਜੀ ਸੱਚਖੰਡ ਵਿੱਚ ਪਹੁੰਚਿਆ ਨਹੀਂ ਮਰ ਕੇ ਸੱਚਖੰਡ ਵਿੱਚ ਨਹੀਂ ਪਹੁੰਚੇਗਾ। ਇਹ ਗੱਲ ਵੱਖਰੀ ਹੈ ਕਿ ਹਰ ਮੁਰਦੇ ਨਾਲ ਅਸੀਂ ਕਹਿ ਦਿੰਦੇ ਹਾਂ ਫਲਾਣਾ ਸੱਚਖੰਡ ਵਾਸੀ, ਸੱਚਖੰਡ ਵਾਸੀ, ਮੁਰਦਿਆਂ ਨਾਲ ਜੋੜ ਦਿੱਤਾ ਹੈ। ਜਦ ਸੁਰਤ ਸੱਚ ਦੇ ਚਲੀਨ ਹੋ ਜਾਏ, ਸੱਚ ਪਰਮਾਤਮਾ, ਆਦ ਸੱਚ, ਜੁਗਾਦ ਸੱਚ, ਐ ਵੀ ਸੱਚ, ਨਾਨਕ ਹੋ ਸੀ ਭੀ ਸੱਚ, ਸੁਰਤ ਜੈਸੇ ਪਰਮਾਤਮਾ ਨਾਲ ਜੁੜਦੀ ਹੈ ਉਹ ਸੱਚਖੰਡ ਹੀ ਆਉਂਦਾ। ਸੱਚਖੰਡ ਵਸੇ ਨਿਰੰਕਾਰ ਉੱਥੇ ਤੇ ਉਹ ਨਿਰੰਕਾਰ ਦੇ ਚ ਵਸਦਾ ਔਰ ਨਿਰੰਕਾਰ ਉਸਦੇ ਚ ਵਸਦਾ। सचखंड वासी जमया झूठ खंड देच जीविया झूठ खंड देच ते जद मर गया ते कह दिता सचखंड वासी मुरदियां नाल जोड़ दिता। इस वास्ते किसी जीवदे जागदे बंदे नू कह के ते देखो रब तैनू सचखंड वासी करे टुट के पैंदा है कि नहीं उठा पैंदा है कि नहीं। स्वर्ग दे जो दास ने अर्थ पढ़े स्वर्ग स्वय वर्ग अपने वर्गा वर्ग कोई ओपरा नहीं कोई बेगाना नहीं स्वर्ग कोई बेगाना नहीं रहा कोई ओपरा नहीं रहा सब अपने। जब बंदा एक परमात्मा नू अपना बना लेंदा है ना तो फिर कोई बेगाना नहीं रहा सब अपने। एक सज्जन सब सज्जना एक वैरी सब बात सबको उम्मीद हम आपन की ना हम सब ना के साजन। जब एक नू कोई सज्जन बना देंदा है कायनात दा जर्रा जर्रा उसका अपना हो जाता है। इते नास्तिक भी मनते ने कि अपने विच जीवना स्वर्ग दिच जीवना है गैरां दिच जीवना नरक दिच जीवना है वो तो यह भी मनते ने। हुण इतनी दुनिया है सारियां नू किस तरह अपना बनाइए गुरबाणी कहिंदी एक नू अपना बनाओ सारे ही अपने ने ते जे एक नू अपना नहीं बनाया तो फिर कोई भी अपना नहीं। एक सज्जन सब सज्जना जद सारे ही अपने दिखाई देन कोई ओपरा नहीं कोई बेगाना नहीं स्वय वर्ग अपने वर्गा वर्ग कोई ओपरा नहीं कोई बेगाना नहीं स्वर्ग। धर्म दी शिखर अवस्था मनी गई स्वर्ग स्वर्ग पर बदकिस्मती जमया मनुख नरक देच जीविया मनुख नरक देच ते जद मर गया फलाना स्वर्ग वास हो गया फलाना दे स्वर्गां दे च वासा हो गया आद हो गई। मर के स्वर्गवास जीवदियां जी नरकवास मर के सचखंड वासी जीवदियां जी झूठखंड वासी। इस वास्ते दोवें शब्द मुरदियां नाल जुड़ गए किसी जीवदे जागदे नू कह के ते देखो भई गुरु तेनू स्वर्गवास करे पेंदा पुट के टुट के पेगा आखेगा की आखदा की अपशगन पिया कहना है तो हूं कौन दसे। ये ते अध्यात्मक मंडल की सब तो उच्ची अवस्था है सचखंड वासी होना सब तो शिखर की अवस्था है। मैं अर्ज करा गुरबाणी कहती है जो जीवदियां जी मुक्त नहीं होया मर के मुक्त नहीं हो सकता। बैणी कहे सुनोरे संतो मरण मुकत किन भाई मर के किसनों मुक्ति मिली है किसी नू भी नहीं। कबीर नू तर्कवादियां ने कहा तू जुलाहा होके शूदर होके सारा दिन धर्म का उपदेश देना है अपना काम कार छोड़ के ब्राह्मणा वाला कम पकड़िया तू कुंभी नरक दे जावेगा जमदा रहेगा मरदा रहेगा। कबीर कहिंदे नहीं असी मुड़ के नहीं आवना साडा कोई जन्म नहीं बहुर हम काहे आवेंगे आवन जाना हुक्म तिसे का हुक्मे बूझ समावेंगे। असी ते हुक्मी दे हुक्म नू बुझ के उहदे समा जाना है असी कानू मुड़ के आवना असी नहीं आवना। कबीर नू बोध हो गया सी कि मैं जीवन मुक्त हो गया। कहत कबीर जो हर ध्यावे जीवत बंधन तोरे जीवदिया जी सारे बंधन टुट जाते जीवन मुक्त हो जाता है बंधन तोरे होवे मुकत। जो जीवदिया जी मुकत नहीं होया मर के कोई मुकत नहीं आता। इतनी मैरस करते हैं ये परम आनंद की प्राप्ति जीवदिया जी हो जाती है। इस समाधि की प्राप्ति जीवदिया जी होगी जो जीवदिया जी नहीं तो मर के नहीं फिर इतनी मैरस करें जिहड़ियां खामियां रह गईयां फिर अगले जन्म दे पूरियां करनियां पैंदियां। कबीर ने इस नूं तस्लीम कीता है पूर्व जन्म हम तुमरे सेवक अब तो मिटिया ना जाए। हे प्रभु मैं पिछले जन्म दे भी तेरा सेवक सी भगत सी तेरा पर मेरी भगती तेरे तक नहीं पहुंच सकी। मेरा कीता होया जप तेरे तक मैनू नहीं पुचा सकया। जैसे पानी नू 100 डिग्री तक गर्म करिए ते भाप बनदा है उंज नहीं लगदा। कबीर दा जीवन दा जल 90 डिग्री ते रह गया सी 10 डिग्री रहिंदा सी किधरे होर गर्म होंदा ते जीवन मुक्त हो जाना सी कमी रह गई। और कबीर ने स्वयं कबूल की थी। पूर्व जन्म हम तुमरे सेवक, हे प्रभु मैं पिछले जन्म दे भी तेरा सेवक सी, तेरा भगत सी, अब तो मिटिया नज, अद की मेरी इस भक्ति नो लेखे लाई, हे प्रभु अब की बार बखस बंदे को, बौर न बौजल फेरा, मुड़ के मेरा आवना ना होए। मैं शमस तबरे सूफी फकीर नु भी पढ़िया है, वह भी कहिंदा कमी रह गई, मैनू फिर आवना पिया। इस्लाम बार बार दे जन्म नु नहीं मनदा, सूफी बार बार दे जन्म नु मनदे ने। यही कारण है कि मुगल सम्राट मुगल बादशाह इन्हां नु कतल करदे रहे ने। सरमद नु दिल्ली दे लाल किले विच कतल कीता गया, शमस तबरेज दी मुल्तान विच पुट्ठी खल लाई गई, मंसूर दी मिस्र दे सूली ते उसनु चाड़िया गया। सूफी फकीर कबूल नहीं होए सन, बार बार दे जन्म नु मनदे सन। जैसे कि शमस तबरेज दीवाने शमस तबरेजी विच लिखदा है, तबरेज एक शहर है ईरान दा, बॉर्डर ते टर्की बॉर्डर ते, बहुत वड्डा शहर है ईरान दा। शमस इसका नां सी, तबरेज का रहने वाला सी, इस वास्ते इन्हू कहिंदे ने शमस तबरेजी। एक कहिंदा बाज आमदम ता यार राह महमा कुनम, कहिंदा मैं बार बार इस दुनिया ते आया ताकि खुदा नू अपने घर विच मेहमान बना सका, खुदा नू अपने घर विच लिया सका, पर कहिंदा हर जन्म मेरा अजा ही जांदा रहा, गल नहीं बनती रही, मैं तरले लेंदा रह गया, मैं प्रार्थना ही करदा रह गया, गल कदी बनी नहीं। हुण मैं फिर अर्ज करा, पानी 100 डिग्री तक गर्म होवे ते भाप बने, तपस्या अपनी शिखर तक पहुंचे ते गल बने। बाज आमदम ता यार राह मेहमान कुनम, इसे फकीर ने इस लंबी चौड़ी हकायत च ए लिखा है कि खुदा एक दिन राजी हो गया ते कह लगा, ऐ फकीर तू बड़ी मुद्दत दी प्रार्थना कर रहे हैं, दुआ कर रहे हैं, चल तेरी दुआ कबूल, चल तेरे घर चल दे। उस लंबी चौड़ी नजम दे चे फकीर कहिंदा, उस दिन मेरे पैर जमीन ते नहीं टिकदे सन क्योंकि खुदा मेरे नाल चल रहा सी। समझाण दा उसका ढंग, कहिंदा कई जन्मां दी प्यास बुझी सी, कई जन्मां दी तड़प नू अज भाग लगन लगा सी, खुदा मेरे घर चल रहा है, और कई दिन में खुशी नाल मेरे कदम जमीन ते नहीं टिकदे सन, अपने आप नू मैं खुशकिस्मत समझ रहा सी, मेरे घर खुदा आ रहा है और वो भी मेरे नाल। फिर ये फकीर लिखदा, जब खुदा मेरे घर दी चौखट तक आया तो मैनू कहण लगा, फकीरा जरा अंदर वेख ले, साडे बैठण दी थां भी है कि नहीं, लैते आया तू सानू, ये नजम है तू लैते आया है, देख ते सही साडे बैठण लई कोई आसन भी है कि नहीं। ये फकीर कहिंदा, हां खुदा मैं देखदा अंदर। एक कहिंदा, जिहड़ी सेज जिहड़ा सिंघासन मैं खुदा लई विछाया सी ना, उत्थे पूरी चंडाल चौकड़ी बैठी हुई सी, क्रोध बैठा सी, लोभ बैठा सी, वासना बैठी सी, हंकार बैठा सी, क्रोध बैठा सी, फिर निंदा बैठी सी, उस्तत बैठी सी, ईर्षा बैठी सी, द्वेष बैठी सी, कहिंदा पूरा इकट्ठ जमया आया। ਇਹ ਫਕੀਰ ਕਹਿੰਦਾ, ਮੈਂ ਉਹਨਾਂ ਨੂੰ ਹੱਥ ਜੋੜਿਆ, ਬਈ ਇਹ ਸਿੰਘਾਸਣ ਤੇ ਬੈਠਣ ਵਾਲਾ ਆ ਗਿਆ, ਜਿਸ ਦਾ ਇਹ ਸਿੰਘਾਸਣ ਹੈ ਉਹ ਆ ਗਿਆ, ਤੁਸੀਂ ਹੁਣ ਨਿਕਲੋ ਜਾਓ। ਇਸ ਫਕੀਰ ਨੇ ਗੋਸ਼ਟੀ ਲਿਖੀ ਹੈ, ਉਹ ਜਿਹੜੇ ਬੈਠੇ ਸਨ ਉਹਨਾਂ ਨੇ ਇਹ ਆਖਿਆ, ਐ ਫਕੀਰ ਖੁਦਾ ਨੂੰ ਤੇ ਤੂੰ ਅੱਜ ਲਿਆ ਨਾ, ਤੇ ਅਸੀਂ ਤੇ ਕਈ ਜਨਮਾਂ ਤੋਂ ਬੈਠੇ ਹਾਂ, ਕਿਸ ਤਰ੍ਹਾਂ ਚਲੇ ਜਾਈਏ, ਨਹੀਂ ਜਾਂਦੇ। ਉਹਨੇ ਫਿਰ ਝਗੜਾ ਲਿਖਿਆ, ਕਹਿੰਦਾ ਮੇਰਾ ਕਾਮ ਨਾਲ ਝਗੜਾ ਹੋ ਗਿਆ, ਮੈਂ ਉਹਨੂੰ ਪਕੜ ਕੇ ਬਾਹਰ ਕੱਢਿਆ, ਨਿਕਲ। ਕਹਿੰਦੇ ਫਿਰ ਮੈਂ ਅੰਦਰ ਆਇਆ, ਮੈਂ ਕ੍ਰੋਧ ਨੂੰ ਪਕੜਿਆ, ਨਿਕਲ। ਉਹਨੂੰ ਜਦ ਬਾਂਹ ਪਕੜ ਕੇ ਖਿੱਚਿਆ, ਮੈਂ ਬਾਹਰ ਕੱਢਿਆ, ਬਾਹਰ ਕੱਢ ਕੇ ਆਇਆ, ਕਾਮ ਫਿਰ ਅੰਦਰ ਆ ਗਿਆ। ਫਿਰ ਮੈਂ ਹੰਕਾਰ ਨੂੰ ਪਕੜਿਆ, ਧੱਕੇ ਮਾਰ ਮਾਰ ਕੇ ਉਸ ਨੂੰ ਬਾਹਰ ਕੱਢਿਆ, ਜਦ ਬਾਹਰ ਕੱਢਿਆ ਤੇ ਕ੍ਰੋਧ ਫਿਰ ਅੰਦਰ ਆ ਗਿਆ। ਇੱਕ ਨੂੰ ਮੈਂ ਬਾਹਰ ਕੱਢਦਾ ਸੀ, ਜਿਹੜਾ ਇੱਕ ਬਾਰ ਬੈਠਾ ਹੁੰਦਾ ਸੀ ਫਿਰ ਅੰਦਰ ਆ ਜਾਂਦਾ ਸੀ। کہنے بہت لڑائی لمبی ہو گئی، میں جھگڑدا رہا خدا روس کے پھر چلا گیا، بھی لڑدا ہی رہ تو ساری تھا ہی کوئی نہیں. کبیر بھی کہندے نے کہت کبیر کہ پنچ کو جھگڑو جھگرت جنم گوایا، جھوٹھی مایا سب جگ باندھیا، میں رام رمت سکھ پایا، گستاخی معاف اسی ہارے ہوئے بندے ہاں جتنے ہی ہیں، من دے ہتھوں ہارے ہاں، من نو جیتیے تے جگت جیت لئیے، من دے ہتھوں ہارے ہویا تے من دی سیجا تے کی ہے، من دی سیجا تے ہی پنجے نے اور کی نے، اور انہاں دے نال ہور چوکڑی انہاں دی ساتھی نے. منک دا من کی ہے؟ منک دا من ہے وچاراں دا مجسمہ، چتونی دا مجسمہ. اندر جد چتونی چل دی اس نو کہندے چت، اندر جد وچار چل دے نو کہندے من، اندر جد سوچنی چل دی فیصلہ کو نو کہندے بدھ. آخر من یہی کچھ ہے اور کی ہے؟ تو منک دی سوچنی دچ کی ہے، منک دے وچاراں دچ کی ہے، منک دی چتونی یاد دچ کی ہے؟ دارشنک کہندے نے کام ہے، لوب ہے، ہنکار ہے. میں ہن کرودھ تے موہ دا ذکر نہیں کیتا، خاص کر کے تو دے کارن دیش دے مہاپرش دھارمک گہرا چنتن کرن والے کہندے نے کرودھ تے موہ چھایا دی طرح انہاں تینا دے نال رہندے نے، انہاں دا اپنا کوئی وجود نہیں، کہ سایہ ہے، چھایا ہے کام دی، لوب دی اور اہنکار دی. جس تو ہنکار دی پورتی ہو جائے اس تے موہ آ جاندا ہے، پیارا لگدا ہے، چنگا لگدا ہے، تے جڑا روگ کھڑی کر دے ہوئے اس تے کرودھ آندا ہے. جڑا لوب دی پورتی کر دے، لوب نو پٹھے پا دے ہوئے پیارا لگدا ہے، چنگا لگدا ہے، اس تے موہ آ جاندا ہے. جڑا روگ کھڑی کر دے ہوئے اس تے کرودھ آ جاندا ہے، اور کس تے کرودھ آندا ہے. جڑا واشنا دی پورتی کر دے اس تے موہ آ جاندا ہے، پیارا لگدا ہے، چنگا لگدا ہے. جڑا روگ کھڑی کر دے اس تے کرودھ آ جاندا ہے. کرودھ ہر وقت منکھ دے اندر نہیں ہوندا، جد بھی کسی نے روگ کھڑی کیتی واشنا پورتی دچ، لوب پورتی دچ، اہنکار پورتی دچ، کرودھ آ جائے گا. جد بھی کسی نے پورتی کرن دچ مدد کیتی اس تے موہ آ جائے گا، پیار آ جائے گا، چنگا لگے گا، پیارا لگے گا. مول روپ دے منک دے وچاراں دے اہنکار ہوندا ہے، لوب ہوندا ہے، کام ہوندا ہے. باقی انہاں دے سارے حمایتی ساتھی. اے فقیر کہندا ہے میں انہاں نوں کڈن دے لگ گیا، جھگڑن دے لگ گیا، بڑی سادھنا تو بعد خدا نوں لے آیا سی اپنے بوئے تک، میرے بوئے تو ہی واپس چلا گیا. یقین جانو کئی دفعہ منک بالکل نیڑے پہنچدا ہے اور اتھوں ہی واپس مڑ جاندا ہے. اے حقیقت ہے، کئی بندے جپ کردیاں کردیاں بالکل نام دے نیڑے پہ پہنچ جاندن، جو نام منک دے اندر ہے، ناؤ نے امرت پرب کا نام دیہی میں اس کا بسرام، بالکل نیڑے پہنچ جاندن پر نراش ہو جاندن، پتہ نہیں ہے بھی صحیح کہ نہیں، اتنا سما لگ گیا ہے، اتنی مدت لگ گئی ہے. اور بہتی مدت لگ جائے تو کچھ پراپت نہ ہوئے. دھن گرو ارجن دیو جی مہاراج بھی کہندے نے بھائی نراسی بہت دن لاگے، پنکتیاں تسی پڑھی ہونی نے گرو ارجن دیو جی دیا، بھائی نراسی بہت دن لاگے، دیس دے سنتر میں سگلے جاگے. بہت استھانا تے گئے، بڑے تیرتھاں تے گئے، بہت کھوج کی تھی، بڑا چپ تب کی تھا، نراسا ہی ہاتھ لگی، پتہ نہیں ہے بھی صحیح کہ نہیں. ساری زمین دے تھلے پانی ہے، کدھر 4 فٹ کھودیے پانی نکلتا ہے، کدھر 400 فٹ کھودیے پانی نکلتا ہے. بھارت جیسلمیر دا علاقہ 600 فٹ دی کھدائی تے پانی نکلتا ہے، انج نہیں ہے، ہے صحیح ساری زمین دے تھلے پانی، کدھر 4 فٹ کھودیے پانی نکلتا ہے، کدھر 400 فٹ کھودیے پانی نکلتا ہے. پرماتما تے سارے دے اندر ہے، نو نت امرت پرب کا نام دیہی میں اس کا بسرام. کدھر وکاراں دی پرت پتھر زیادہ پے ہوندے نے، انہاں نوں ہٹاؤن دے زیادہ سما لگ جاتا ہے. تے جے سما زیادہ لگ گیا ہے تو بندہ نراش ہو جاندا ہے، بھائی شاید ہے بھی صحیح کہ نہیں. بھائی نراسی بہت دن لگ گئے، دیس دے سنتر میں سگلے چا گئے. کولوراڈ دا علاقہ امریکہ دا، میں اتھوں دی ਇੱਕ ਗਾਥਾ ਪੜ ਰਿਹਾ ਸੀ, ਉਸਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ। ਉਹ ਪੂਰੀ ਪਹਾੜੀ ਕਹਿੰਦੇ ਨੇ ਸੋਨੇ ਦੀ ਖਾਣ ਸੀ। ਗੌਰਮੈਂਟ ਨੇ 10 ਸਾਲ ਦੇ ਪਟੇ ਤੇ ਇੱਕ ਮਨੁੱਖ ਨੂੰ ਦੇ ਦਿੱਤੇ। ਉਹ ਬੰਦਾ ਬੜਾ ਖੁਸ਼, ਮੈਨੂੰ ਸਿਰਫ 50 ਲੱਖ ਹੀ ਤੇ ਡਾਲਰ ਦੇਣੇ ਪਏ ਨੇ, ਪੁਰਾਣੀ ਗੱਲ ਹੈ, ਤੇ ਮੈਂ ਤੇ ਕਰੋੜਾਂ ਕਮਾਵਾਂਗਾ, ਅਰਬਾਂ ਕਮਾਵਾਂਗਾ। ਇਹ ਹਕੀਕਤ ਹੈ, ਕੋਈ ਕਾਲਪਨਿਕ ਕਹਾਣੀ ਨਹੀਂ। ਉਹਨੇ ਇੱਕੋ ਹੀ ਸਮੇਂ 100 ਜਗ੍ਹਾ ਦੇ ਉੱਤੇ ਖੁਦਾਈ ਸ਼ੁਰੂ ਕਰ ਦਿੱਤੀ ਇਸ ਪਹਾੜੀ ਦੇ, ਔਰ ਸਾਰੀ ਥਾਂ ਤੇ ਜਿਹੜੀ ਖੁਦਾਈ ਹੈ ਉਸਨੇ 400 ਫੁੱਟ ਤੱਕ ਕੀਤੀ, ਸੋਨਾ ਨਹੀਂ ਨਿਕਲਿਆ। ਉਦਾਸ ਦੁਖੀ ਹੋ ਗਿਆ, ਹੈਂ ਮੈਂ ਤੇ ਡੁੱਬ ਗਿਆ, 50 ਲੱਖ ਡਾਲਰ ਤੇ ਗੌਰਮੈਂਟ ਦੇ ਦੇਣੇ ਤੇ ਇੰਨਾ ਮੇਰਾ ਹੋਰ ਖਰਚ ਹੋ ਗਿਆ, ਇੰਨੀ ਮਸ਼ੀਨਰੀ ਲਿਆਂਦੀ, ਇੰਨੇ ਮਜ਼ਦੂਰ ਲੇਬਰ ਲਿਆਂਦੀ, ਇਹ ਖੁਦਾਈ ਇੰਨੇ ਦਿਨਾਂ ਦੀ ਜਾ ਰਹੀ ਹੈ, ਪੱਲੇ ਤੇ ਕੁਛ ਨਹੀਂ ਪਿਆ, ਰੇਤ ਦੇ ਟਿੱਬੇ ਮੇਰੇ ਪੱਲੇ ਲੱਗੇ ਨਾ, ਪੱਥਰ ਹੀ ਨਿਕਲਿਆ, ਗੀਟੀਆਂ ਹੀ ਨਿਕਲੀਆਂ ਨੇ। ਉਦਾਸ ਹੋ ਗਿਆ। ਉਹਨੇ ਅਖਬਾਰਾਂ ਵਿੱਚ ਇਹ ਖਬਰ ਦੇ ਦਿੱਤੀ ਵੀ ਇਹ ਪਟਾ ਮੈਂ ਵੇਚਦਾ, ਕੋਈ ਲਵੇ ਔਰ ਮੈਂ ਅੱਧੇ ਮੁੱਲ ਤੇ ਦੇਣ ਨੂੰ ਤਿਆਰ, $25 ਲੱਖ ਦੇ। ਕਹਿੰਦੇ ਨੇ ਇੱਕ ਗ੍ਰਾਹਕ ਮਿਲ ਗਿਆ, ਸੌਦਾ ਤੈਅ ਹੋ ਗਿਆ, ਲਿਖਾ ਪੜੀ ਹੋ ਗਈ। ਜਦ ਇਸ ਵੇਚਣ ਵਾਲੇ ਨੇ $25 ਲੱਖ ਆਪਣੇ ਜੇਬ ਵਿੱਚ ਪਾਏ ਤੇ ਖਿੜਖਿੜਾ ਕੇ ਹੱਸ ਪਿਆ। ਉਹ ਜਿਹੜਾ ਖਰੀਦਾਰ ਸੀ ਨਾ, ਉਹਨੇ ਆਖਿਆ ਹੱਸਿਆ ਕਿਉਂ ਹੈ ਤੂੰ? ਕਹਿੰਦਾ ਬੜਾ ਮੂਰਖ ਹੈ, ਤੇਰੀ ਮੂਰਖਤਾ ਤੇ ਮੈਨੂੰ ਹਾਸਾ ਹੈ, ਕੀ ਕਰਾਂ, ਦੇਖ ਪਰ ਤੂੰ ਇਤਨੇ ਪੈਸੇ ਦੇ ਕੇ ਮੈਨੂੰ ਬਚਾ ਲਿਆ, ਕਿਤਨਾ ਤੂੰ ਮੂਰਖ ਹੈ, ਜਦ ਮੈਨੂੰ ਖੁਦਾਈ ਕਰਦਿਆਂ ਨਹੀਂ ਲੱਭਿਆ ਔਰ 100 ਥਾਵਾਂ ਤੋਂ ਨਹੀਂ ਲੱਭਿਆ, ਤੈਨੂੰ ਖਾਕ ਲੱਭ ਜਾਏਗਾ, ਕਿੱਥੋਂ ਲੱਭੇਗਾ, ਪਰ ਫਿਰ ਵੀ ਤੂੰ ਲੈਂਦਾ ਪਿਆ, ਚਲੋ ਮੈਂ ਬਚ ਗਿਆ, ਹੁਣ ਤੇਰੀ ਮੂਰਖਤਾ ਤੇ ਮੈਨੂੰ ਹਾਸਾ ਆ ਗਿਆ। ਖਰੀਦਾਰ ਕਹਿੰਦਾ ਹੈ, ਤੂੰ ਇਤਨਾ ਹੀ ਦਾਅਵਾ ਕਰ ਸਕਦਾ ਹੈ ਕਿ 400 ਫੁੱਟ ਤੱਕ ਸੋਨਾ ਨਹੀਂ ਹੈ, ਇਸ ਤੋਂ ਅੱਗੇ ਵੀ ਸੋਨਾ ਨਹੀਂ ਹੈ, ਤੂੰ ਇਹ ਦਾਅਵਾ ਨਹੀਂ ਕਰ ਸਕਦਾ। ਇਹ ਤੇ ਸਮਾਂ ਦੱਸੇਗਾ ਕਿ ਮੂਰਖ ਕੌਣ ਹੈ। ਆਪ ਸੁਣ ਕੇ ਹੈਰਾਨ ਹੋ ਗਏ, ਹਕੀਕਤ ਹੈ, ਉਹਨੇ ਸਿਰਫ 2 ਫੁੱਟ ਖੁਦਾਈ ਕੀਤੀ, ਸੋਨਾ ਨਿਕਲਿਆ, ਸਿਰਫ 2 ਫੁੱਟ। ਮਾਲਾਮਾਲ ਹੋ ਗਿਆ, ਅਰਬਾਂਪਤੀ ਹੋ ਗਿਆ, ਹਰ ਖੂਹ ਦੇ ਚੋਂ ਨਿਕਲ ਆਇਆ, ਸਿਰਫ 2 ਫੁੱਟ ਉਸਨੇ ਖੁਦਾਈ ਕੀਤੀ। ਕਈ ਦਫਾ ਮਨੁੱਖ ਉੱਥੋਂ ਨਿਰਾਸ਼ ਹੋ ਕੇ ਮੁੜ ਆਉਂਦਾ ਹੈ ਜਦ ਮੰਜ਼ਿਲ ਬਿਲਕੁਲ ਕੋਲ ਆਉਂਦੀ ਹੈ। ਇੱਕ ਸ਼ਾਇਰ ਵੀ ਕਹਿੰਦਾ, ਕਿਸਮਤ ਕੀ ਬਾਤ ਦੇਖੀਏ, ਟੂਟੀ ਕਹਾਂ ਕਮਦ, 2-4 ਹਾਥ ਜਬ ਕੇ ਲੱਭੇ ਵਾਮ ਰਹਿ ਗਿਆ। ਕਹਿੰਦਾ ਕਿੱਥੇ ਮੇਰੀ ਹਿੰਮਤ ਟੁੱਟ ਗਈ, ਕਿੱਥੇ ਮੇਰਾ ਹੌਸਲਾ ਟੁੱਟ ਗਿਆ, ਜਦ ਸਿਰਫ 2 ਹੱਥ ਰਹਿ ਗਈ ਸੀ, ਮੰਜ਼ਿਲ ਘਰ ਰਹਿ ਗਿਆ ਸੀ, ਮੈਂ ਮੁੜ ਪਿਆ ਵਾਪਸ। ਬਈ ਨਿਰਾਸੀ ਬਹੁਤ ਦਿਨ ਲਾ ਗਏ, ਦੇਸ਼ ਦੇ ਸੰਤਰ ਮੈਂ ਸਗਲੇ ਚ ਆ ਗਏ। ਇਤਨੀ ਗੱਲ ਤੇ ਕਹੀ ਜਾ ਸਕਦੀ ਕਿ ਸਾਰੇ ਪਹਾੜਾਂ ਵਿੱਚ ਸੋਨਾ ਨਹੀਂ ਹੋ ਸਕਦਾ, ਸਾਰੇ ਸਮੁੰਦਰ ਦੀ ਸਤ੍ਹਾ ਤਲੇ ਮੋਤੀ ਨਹੀਂ ਹੋ ਸਕਦੇ, ਪਰ ਐਸਾ ਕੋਈ ਵੀ ਜੀਵਨ ਨਹੀਂ ਜਿਹਦੇ ਅੰਦਰ ਨੌਨਿਤ ਪਰਮਾਤਮਾ ਦਾ ਨਾਮ ਨਹੀਂ ਹੈ। ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਫਰਕ ਸਿਰਫ ਇਤਨਾ ਹੋਵੇਗਾ, ਕਿੱਥੇ 2 ਫੁੱਟ ਖੁਦਾਈ ਕਰਨੀ ਪਏਗੀ, ਕਿਧਰੇ 500 ਫੁੱਟ, ਹੋ ਸਕਦਾ ਕਿਧਰੇ 4 ਦਿਨ ਦੇ ਜਪ ਨਾਲ ਪ੍ਰਮਾਤਮਾ ਪ੍ਰਗਟ ਹੋ ਜਾਏ, ਹੋ ਸਕਦਾ ਕਿਧਰੇ 4 ਸਾਲ ਜਪ ਕਰਨਾ ਪਏ, ਪੱਥਰ ਬਹੁਤ ਪਏ ਨੇ, ਗੀਟੀਆਂ ਬਹੁਤ ਪਏ ਨੇ, ਖੁਦਾਈ ਬਹੁਤ ਕਰਨੀ ਪਏਗੀ, ਰੇਤ ਬਹੁਤ ਹੈ, ਵਿਕਾਰਾਂ ਦੀ ਸੰਸਕਾਰਾਂ ਦੀ ਸਾਰੀ ਹਟਾਣੀ ਪਏਗੀ। ਤਾਂ ਖੈਰ ਮੁਖਤਸਰ ਜੋ ਹੈ, ਮੈਂ ਅਰਜ਼ ਕਰਾਂ, ਜਪ ਕਰਨਾ ਹੀ, ਖੁਦਾਈ ਕਰਨੀ ਹੈ, ਖੋਦਣਾ ਹੈ, ਪਰ ਇਸ ਪਾਸੇ ਚੱਲੇਗਾ ਕੌਣ? ਉਦਾਸ, ਜੋ ਸੰਸਾਰ ਤੋਂ ਉਦਾਸ ਹੈ, ਇਹੀ ਨਿਰੰਕਾਰ ਦੀ ਤਲਾਸ਼ ਕਰੇਗਾ। ਜੋ ਪਦਾਰਥਾਂ ਤੋਂ ਉਦਾਸ ਹੈ, ਇਹੀ ਪਰਮਾਤਮਾ ਦੀ ਤਲਾਸ਼ ਕਰੇਗਾ। ਪਰ ਜੇ ਸੰਸਾਰ ਤੋਂ ਚੋਟ ਖਾ ਕੇ ਉਦਾਸ ਹੋਇਆ, ਤਾਂ ਇੱਕ ਖਤਰਾ ਹੈ, ਆਤਮ ਕ੍ਰਾਂਤੀ ਦੀ ਥਾਂ ਤੇ ਆਤਮ ਹੱਤਿਆ ਵੀ ਕਰ ਸਕਦਾ ਹੈ। ਪਰ ਸ਼ਬਦ ਦੀ ਚੋਟ ਖਾ ਕੇ कथा कीर्तन में सुन के जो उदास हो गया है, तो आत्महत्या नहीं करेगा, आत्मक्रांति करेगा। मैं ये तो नहीं कहना कि सारे संसार तो चोट खा के आत्महत्या कर देन, कुछ आत्मक्रांति भी कर देन, जैसे कि भर्तृहरि। ये सत्संगी नहीं सी। कथा कीर्तन सुन के जोगी नहीं बनया। पता है क्यों जोगी बनया, क्यों संत बनया, क्यों परमात्मा के मार्ग से चल पाया? इसने खुद ही लिख दिता है वैराग शतक दे, इसके तीन ग्रंथ ने, नीति शतक, वैराग शतक, श्रृंगार शतक, तीन ही ग्रंथ महान ने। और इन तिना ग्रंथों तो पता चलता है बहुत जरखैज दिमाग से इसका, बड़ा बारीक दिमाग से। एक कहिंदा मैं बैरागी क्यों बनया, त्यागी क्यों बनया, संत क्यों बनया? कहिंदा जिन को चित मैं नित मैं चित मो तिन की तन मो तन माए रतीना, वो आन पुमान के संग रति फुन तामन में गन का ग्रह कीना। दृग है अब लाभृद कंदर्ब पे और मोय धिकार जो मार अधीना, इस रीत समूह की प्रीत तजी निरप होय जोगीश्वर ईश्वर चीना। यदि चहेती राणी का नाम से पिंगला, गल इसने छुपाई नहीं, वैराग शतक दे पहले छंद ने। कहिंदा जिन को चित मैं नित मैं चित मो तिन की तन मो तन माए रतीना। कहिंदा जो मेरे चित विच हर वक्त वसी हुई सी, ते मेरा चित जिस नूं हर वक्त याद करदा सी, उस दे चित विच मैं नहीं सी। मैं उस दी याद विच जीवदा सी, उह किसे होर दी याद विच। भर्तृहरि वैराग शतक। जिन को चित मैं नित मैं चित मो तिन की तन मो तन माए रतीना, वो आन पुमान के संग रति फुन तामन में गन का ग्रह कीना। उदे मन दिच कुछ और, मेरे मन दिच ओ सी, उदे मन दिच कोई होर, गनका बनी हुई। फुन ता मन में गन का ग्रह कीना, गनका वेसवा नु कहंदे ने। वो आन पुमान के संग रति फुन ता मन में गन का ग्रह कीना, दृग है अब लाभृद कंदर्ब पे और मोय धिकार जो मार अधीना। कहिंदा है दृग है ऐसी नारी दे जिसका पति राजा होए, तो फिर एक कोचवान दी संगत करे, उन्हों अपने हिरदे च थां दे। भर्तृहरि कहिंदा लानत है मेरे ते कि मैं इस तरह झूठे विश्वास ते झूठे प्रेम दे च रहा। अपने आप ते भी कहिंदा और मोहे धिकार जो मार अधीना, त्रिग है अबला वृद्ध कंदर्व पे और मोहे धिकार जो मार अधीना, इस रीत समूह की प्रीत तजी, छोड़ देता है मैं सब कुछ, हृदय चोट खा गया। इस रीत समूह की प्रीत तजी निरप होए जोगीश्वर ईश्वर चीना, हैगा ते मैं निरप राजा से जोगी हो गया, छोड़ देता है सब कुछ। घर तो चोट खा के, घर तो चोट लगी, पत्नी तो चोट लगी। अक्सर ऐसा होंदा है कदी किसे नूं पुत्र तो चोट लग जाती है, मित्र तो चोट लग जाती है, पिता तो चोट लग जाती है, पत्नी तो चोट लग जाती है, पति तो चोट लग जाती है, मन उदास हो जाता है। लेकिन लोग अपने मन नूं समझा लेंदे ने, चलो अज चोट लगी है कल नहीं लगेगी, इस तरह समझा लेंदे। पर कौन दसे अज मित्र तो चोट लगी कल पुत्र तो लग सकती है, अज पुत्र तो चोट लगी कल पत्नी तो लग सकती है, अज पत्नी तो चोट लगी है कल भरा तो चोट लग सकती है, लगती है। सिर्फ मनुख अपने आप नूं समझा लेंदा है। भर्तृहरि ने अपने आप नूं बदलन की कोशिश कर ली, गोरख का चेला बन गया। तो गोरख ने कहा तू राजा है उजैन का, इन्नी वड्डी तेरी रियासत, सोने चांदी हीरे मोतियां नाल भरे तेरे खजाने, तेरे मुंह चो एक बोल निकलदा सी ते हजारां बंदे हाथ जोड़ के मनन नूं तैयार सन, तेरा इतना वड्डा हंकार कि किवें निरंकार दे मार्ग ते चलेगा? ते भर्तृहरि कहिंदा फिर मैं थोड़ी शरण जो आया किस वास्ते आया? तुसी महाजोगी महान तपीश्वर, तुसी कोई युक्ति दसो। खप्पर हाथ विच पकड़ाया, आख्या घर घर तो भिक्षा मंग। ये जड़ा महान राजा होण दा तेरा हंकार है ना, ये तां ही मिटेगा कि तू अपने आप नूं मंगता मन ले, मंगता भिखारी हां कुछ भी नहीं। ਕਹਿੰਦੇ ਨੇ ਜਦ ਬੂਹੇ ਦਿੱਤੇ ਭਿਕਸ਼ਾ ਮੰਗਣ ਦੀ ਸਦਾ ਲਾਈ ਰੋ ਪਿਆ ਭਰਤਰੀ ਜ਼ਾਰੋ ਜ਼ਾਰ। ਗੁਰੂ ਨਾਨਕ ਨੇ ਜ਼ਿਕਰ ਵੀ ਕੀਤਾ, ਰੋਵੇ ਰਾਜੇ ਕੰਨ ਬੜਾਏ ਘਰ ਘਰ ਮੰਗੇ ਬਿਖਿਆ ਜਾਏ। ਇਸ ਮਹਾਨ ਰਾਜੇ ਨੂੰ ਜਦ ਭਿਕਸ਼ਾ ਮੰਗਣੀ ਪਈ ਰੋ ਪਿਆ, ਚੀਖ ਨਿਕਲ ਗਈ, ਕਹਿੰਦਾ ਹੈ ਸੋਨੇ ਚਾਂਦੀ ਦੇ ਮੇਰੇ ਅੰਬਾਰ, ਸੋਨੇ ਦੇ ਸਿੰਘਾਸਨ ਤੇ ਮੈਂ ਬੈਠਦਾ ਸੀ, ਚੁਟਕੀ ਆਟਾ ਪੇ ਮੰਗਦਾ ਭਿਖਾਰੀ, ਪਰ ਹੋਰ ਕੋਈ ਰਸਤਾ ਹੀ ਨਹੀਂ ਸੀ। ਹੰਕਾਰ ਨੂੰ ਮਾਰਨ ਵਾਸਤੇ ਗੋਰਖ ਨੇ ਇਹ ਯੁਕਤੀ ਉਸਨੂੰ ਦੱਸੀ, ਇੰਜ ਕਰ, ਇਹ ਤਰੀਕਾ ਅਪਣਾ। ਤਾਂ ਮੈਂ ਅਰਜ਼ ਕਰਾਂ, ਕਦੀ ਕਦਾਈ ਐਸਾ ਵੀ ਹੁੰਦਾ ਹੈ ਕਿ ਘਰ ਤੋਂ ਚੋਟ ਖਾ ਕੇ ਮਨੁੱਖ ਉਦਾਸ ਹੋ ਜਾਂਦਾ ਹੈ, ਉਦਾਸ ਹੋ ਕੇ ਪਰਮਾਤਮਾ ਦੀ ਤਲਾਸ਼ ਕਰ ਲੈਂਦਾ ਜੈਸੇ ਕਿ ਭਰਤਰੀ, ਪਰ ਅਕਸਰ ਐਸਾ ਹੁੰਦਾ ਜਾਂ ਤੇ ਮਨੁੱਖ ਆਪਣੇ ਆਪ ਨੂੰ ਸਮਝਾਉਂਦਾ ਹੈ ਜਾਂ ਫਿਰ ਆਤਮ ਕ੍ਰਾਂਤੀ ਦੀ ਥਾਂ ਤੇ ਆਤਮ ਹੱਤਿਆ ਕਰ ਬੈਠਦਾ ਹੈ, ਪਰਮਾਤਮਾ ਦੀ ਤਲਾਸ਼ ਦੀ ਥਾਂ ਤੇ ਖੁਦ ਨੂੰ ਖਤਮ ਕਰਨ ਦੀ ਸੋਚ ਲੈਂਦਾ, ਸੁਸਾਈਡ ਕਰਦਾ ਹੈ, ਖੁਦਕਸ਼ੀ ਕਰਦਾ ਹੈ। ਸਾਰੀ ਦੁਨੀਆਂ ਵਿੱਚ ਮੌਜੂਦ ਹੈ। ਔਰ ਇਸ ਖੁਦਕਸ਼ੀ ਦੇ ਉੱਤੇ ਦਾਸ ਨੇ ਕੁਝ ਆਪਣੇ ਢੰਗ ਦਾ ਅਧਿਐਨ ਕੀਤਾ, ਕੌਣ ਕਰਦੇ ਨੇ, ਕਿਉਂ ਕਰਦੇ ਨੇ? ਉਦਾਸ ਮਨੁੱਖ, ਨਿਰਾਸ਼ ਮਨੁੱਖ, ਜੀਵਨ ਦਾ ਕੋਈ ਸਹਾਰਾ ਨਹੀਂ ਉਹਨਾਂ ਨੂੰ ਜਾਪਦਾ, ਇਤਨੇ ਉਦਾਸ ਹੋ ਜਾਂਦੇ ਨੇ ਖੁਦ ਨੂੰ ਖਤਮ ਕਰੀਏ। ਔਰ ਉਦਾਸ ਮਨੁੱਖ ਹੀ ਪਰਮਾਤਮਾ ਦੀ ਤਲਾਸ਼ ਕਰੇਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਵਾਕ, ਰੇ ਮਨ ਐਸੋ ਕਰ ਸੁਨਿਆਸਾ ਬਨਸੇ ਸਦਨ ਸਵੈ ਕਰ ਸਮਝੋ ਮਨ ਹੀ ਮਾਏ ਉਦਾਸਾ। ਪੁਰਾਣੇ ਸਾਧੂ ਸੰਤ ਮਨ ਨੂੰ ਉਦਾਸ ਕਰਨ ਲਈ, ਉਪਰਾਮਤਾ ਪੈਦਾ ਕਰਨ ਲਈ ਜੰਗਲਾਂ ਦੇ ਜਾਂਦੇ ਸਨ, ਉਜਾੜ ਦੇ। ਪਤਾ ਯੋਗੀਆਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੀ ਆਖਿਆ ਸੀ? ਇਕਾਗਰਤਾ ਬਖਸ਼ਣੀ ਸਿੱਧ ਗੋਸ਼ਟ। ਜੋਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦੇ ਨੇ, ਹਾਟੀ ਬਾਟੀ ਰਹੇ ਨਿਰਾਲੇ ਰੁੱਖ ਬਿਰਖ ਉਦਿਆ ਨੇ ਕੰਧ ਮੂਲ ਆਹਾਰੋ ਖਾਈਏ ਔਦੂ ਬੋਲੇ ਗਿਆਨੇ ਤੀਰਥ ਨਾਈਏ ਸੁਖ ਫਲ ਪਾਈਏ ਮੈਲ ਨ ਲਾਗੇ ਕਾਈ ਗੋਰਖ ਪੂਤ ਲਾਹੌਰੀ ਭਾ ਬੋਲੇ ਜੋਗ ਜੁਗਤ ਵਿਦ ਸਾਈ। ਗੋਰਖ ਦਾ ਚੇਲਾ ਲਾਹੌਰੀ ਭਾ ਨਾਥ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦੇ, ਹਾਟੀ ਬਾਟੀ ਰਹੇ ਨਿਰਾਲੇ, ਹਾਟ ਸ਼ਹਿਰ ਬਾਟ ਰਸਤੇ, ਸ਼ਹਿਰਾਂ ਤੋਂ ਇੱਕ ਪਾਸੇ ਹੋ ਕੇ ਰਹਿਣਾ ਚਾਹੀਦਾ ਤੇ ਜਿਹੜੇ ਸ਼ਹਿਰਾਂ ਨੂੰ ਰਸਤੇ ਜਾਂਦੇ ਨੇ ਸੜਕਾਂ ਤੋਂ ਵੀ ਇੱਕ ਪਾਸੇ, ਬਿਲਕੁਲ ਉਜਾੜ ਬਿਆਬਾਨ ਵਿੱਚ ਜਿੱਥੇ ਮਨੁੱਖ ਨਾ ਆਉਣ। ਰੁੱਖ ਬਿਰਖ ਉਦਿਆ ਨੇ ਗੁਜ਼ਾਰਾ ਕਿਸ ਤਰ੍ਹਾਂ ਚ ਕਰੇ ਮਨੁੱਖ? ਕੰਧ ਮੂਲ ਆਹਾਰੋ ਖਾਈਏ ਔਦੂ ਬੋਲੇ ਗਿਆਨੇ, ਜੇ ਪਸ਼ੂ ਘਾਸ ਪੱਤੇ ਖਾ ਕੇ ਗੁਜ਼ਾਰਾ ਕਰ ਸਕਦੇ ਨੇ, ਕਰ, ਸਰੋਵਰਾਂ ਦਾ ਪਾਣੀ ਪੀ ਕੇ, ਤਾਂ ਕਿ ਮਨ ਉਦਾਸ ਹੋ ਜਾਏ। ਇਹ ਜਗਤ ਕੁਛ ਵੀ ਨਹੀਂ। ਕਲਗੀਧਰ ਪਿਤਾ ਕਹਿੰਦੇ ਨੇ, ਜੰਗਲ ਵਿੱਚ ਜਾ ਕੇ ਮਨ ਨੂੰ ਉਦਾਸ ਕਰਨ ਦੀ ਲੋੜ ਨਹੀਂ, ਘਰ ਨੂੰ ਹੀ ਜੰਗਲ ਸਮਝ ਲਏ। ਉਜਾੜ ਵਿੱਚ ਜਾ ਕੇ ਮਨ ਨੂੰ ਉਦਾਸ ਕਰਨ ਦੀ ਲੋੜ ਨਹੀਂ, ਘਰ ਨੂੰ ਹੀ ਉਜਾੜ ਸਮਝ ਲਏ। ਬਨ ਸੇ ਸਦਨ, ਸਦਨ ਕਹਿੰਦੇ ਨੇ ਘਰ ਨੂੰ, ਤੇ ਬਨ ਜੰਗਲ, ਘਰ ਨੂੰ ਹੀ ਜੰਗਲ ਸਮਝ ਲਏ। ਜੈ ਗ੍ਰਹਿ ਬਨ ਸੰਸਰ ਕੀਆ, ਪਾਤਸ਼ਾਹ ਦੀ ਬਾਣੀ। ਬਨ ਸੇ ਸਦਨ ਸਵੈ ਕਰ ਸਮਝੋ ਸਾਰੇ ਧਨ ਪਦਾਰਥ ਸੰਪਦਾ ਮਕਾਨ, ਇਹਨੂੰ ਹੀ ਉਜਾੜ ਸਮਝ ਲੈ। ਕਿਸੇ ਬੰਦੇ ਨੂੰ ਘਰ ਦੇ ਕਮਰੇ ਚ ਬੰਦ ਕਰ ਦਈਏ ਨਾ ਤੇ ਆਖੀ ਚਾਰ ਦਿਨ ਤੋਂ ਬਾਹਰ ਨਹੀਂ ਨਿਕਲਦਾ, ਰਹਿ ਯਕੀਨ ਜਾਣੋ ਦੀਵਾਰਾਂ ਨਾਲ ਗੱਲਾਂ ਕਰੇਗਾ ਤੇ ਘਰ ਦੀ ਛੱਤ ਖਾਣ ਨੂੰ ਪੈਗੀ, ਨਸਣ ਦੀ ਕਰੇਗਾ ਤੇ ਨਿਕਲੀਏ। ਕੀ ਇਹ ਘਰ ਦੇ ਚ ਤੇਰੇ? ਮਹਾਰਾਜ ਕਹਿੰਦੇ ਘਰ ਨੂੰ ਹੀ ਉਜਾੜ ਸਮਝ ਲੈ, ਘਰ ਨੂੰ ਹੀ ਜੰਗਲ ਸਮਝ ਲੈ। ਇਸ ਤਰ੍ਹਾਂ ਦਾ ਉਦਾਸੀ ਬਣ, ਔਰ ਇਸੇ ਉਦਾਸ ਬਿਰਤੀ ਤੋਂ ਸੰਨਿਆਸੀ ਪਣੇ ਦਾ ਜਨਮ ਹੁੰਦਾ ਹੈ। ਰੇ ਮਨ ਐਸੋ ਕਰ ਸੰਨਿਆਸਾ ਬਨਸੇ ਸਦਨ ਸਵੈ ਕਰ ਸਮਝੋ ਮਨ ਹੀ ਮਾਇਆ ਉਦਾਸਾ। ਫਿਰ ਉਦਾਸ ਮਨੁੱਖ ਪਰਮਾਤਮਾ ਦੀ ਤਲਾਸ਼ ਤੇ ਚੱਲ ਪੈਂਦਾ ਹੈ, ਔਰ ਉਹ ਤਲਾਸ਼ ਕਿਵੇਂ ਕਰਦਾ ਹੈ ਔਰ ਤਲਾਸ਼ ਦੀ ਸਫਲਤਾ ਕਿਵੇਂ ਪ੍ਰਾਪਤ ਕਰਦਾ ਹੈ, ਇਹ ਮੈਂ ਕੱਲ ਰਾਤ ਦੇ ਵਕਤ ਆਪ ਜੀ ਦੇ ਸਾਹਮਣੇ ਰੱਖਾਂਗਾ। ਪੰਕਤੀਆਂ ਤੁਸੀਂ ਇਹ ਦੋ ਚੇਤੇ ਰੱਖਣਾ, ਰੇ ਮਨ ਐਸੋ ਕਰ ਸੁਨਿਆਸਾ ਬਨ ਸੇ ਸਦਨ ਸਵੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਆਪਣੇ ਆਪ ਦੇ ਚ ਇੱਕ ਬਾਰੀਕ ਪ੍ਰਕਰਣ ਹੈ। ਕੱਲ ਸ਼ਾਮ ਦੇ ਵਕਤ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਇਹਨੂੰ ਖੋਲਣ ਦੀ ਕੋਸ਼ਿਸ਼ ਕਰਾਂਗੇ। ਜਿਨ੍ਹਾਂ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਤਲਾਸ਼ ਪੈਦਾ ਹੋਈ ਹੋਵੇ, ਤੇ ਮਨ ਵਿੱਚ ਉਦਾਸੀ ਵੀ ਹੋਵੇ, ਉਹਨਾਂ ਲਈ ਇਹ ਪ੍ਰਕਰਨ ਬਹੁਤ ਲਾਭਕਾਰੀ ਹੋਵੇਗਾ। ਤੇ ਜਿਨ੍ਹਾਂ ਦਾ ਅਜੇ ਮਨ ਇਹ ਕਹਿੰਦਾ ਇਹ ਜਗ ਮਿੱਠਾ ਅਗਲਾ ਕਿ ਡਿੱਠਾ, ਛੱਡੋ ਜੀ, ਸ਼ਾਇਦ ਉਹਨਾਂ ਲਈ ਲਾਭਕਾਰੀ ਨਾ ਹੋਵੇ। ਜੋ ਬਾਬਰ ਦੀ ਤਰ੍ਹਾਂ ਸੋਚਦੇ ਹੋਣ, ਰੋਜ਼ ਉਹਨੋ ਬਹਾਰੋ ਮੈਂ ਵਾ ਦਿਲ ਰੁਬਾ ਖੁਸ਼ਸਤ, ਬਾਬਰ ਬਾ ਐਸ਼ ਕੋਸ਼ ਕੇ ਆਲਮ ਦੁਬਾਰਾ ਨੇ, ਸਿਖਾ ਲੇ ਪੀ ਲੇ ਮੌਜਾਂ ਮਾਣ ਲੇ, ਅਗਲੀ ਦੁਨੀਆਂ ਕਿਸਨੇ ਦੇਖੀ, ਖੁਦਾ ਨੂੰ ਕੌਣ ਜਾਣਦਾ ਹੈ। ਬਾਬਰ ਉਹਨਾਂ ਦਾ ਸ਼ਾਇਦ ਇਸ ਪ੍ਰਸੰਗ ਨਾਲ ਤਾਲਮੇਲ ਨਾ ਬੈਠੇ, ਪਰ ਰੋਜ਼ ਦੇ ਸਤਸੰਗੀਆਂ ਵਿਚ ਕੁਛ ਕੁ ਐਸੇ ਜ਼ਰੂਰ ਆਉਂਦੇ ਨੇ ਕਿ ਪ੍ਰਭੂ ਦੀ ਤੜਪ ਪੈਦਾ ਹੋ ਜਾਂਦੀ, ਉਹ ਮਿਲੇ। ਇਸ ਸੰਬੰਧੀ ਜੋ ਗੁਰਬਾਣੀ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਵਿਚਾਰਾਂ ਨੇ, ਕੱਲ ਸ਼ਾਮ ਨੂੰ ਫਿਰ ਖੋਲਣ ਦੀ ਕੋਸ਼ਿਸ਼ ਕਰਾਂਗੇ। ਬੜੇ ਟਿਕਾਓ ਨਾਲ ਆਪਨੇ ਸਰਵਣ ਕੀਤਾ, ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਫੁੱਲ ਚੁਗਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।